ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੁਮਾਂਤਰੀ ਖਬਰਸਾਰ ਦੇ ਇਸ ਬੁਲਟਨ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਪ੍ਰਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਡਰਾਈਵਰ ਲਾਇਸੈਂਸ ਅਤੇ ਵਾਰੰਟ ਆਫ ਫਿਟਨੈਸ ਹੁਣ ਫੋਨ ਦੇ ਵਿੱਚ ਉਪਲਬਧ ਹੋਇਆ ਕਰਨਗੇ। ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਫੋਨਟੇਰਾ ਨੇ ਆਪਣੀ ਕੰਜ਼ਿਊਮਰ ਡਿਵੀਜ਼ਨ ਨੂੰ ਫਰਾਂਸ ਦੀ ਮਸ਼ਹੂਰ ਡੇਅਰੀ ਕੰਪਨੀ ਜੁਆਇੰਟ ਦੇ ਕੋਲ ਵੇਚਣ 'ਤੇ ਸਹਿਮਤੀ ਜਿਤਾਈ। ਨਿਊਜ਼ੀਲੈਂਡ ਦੇ ਸਕੂਲਾਂ ਵਿੱਚ ਭਾਰਤੀ ਭਾਸ਼ਾਵਾਂ ਨੂੰ ਵਧੇਰੇ ਮਾਨਤਾ ਦੇਣ ਦੀ ਮੰਗ ਉੱਠ ਰਹੀ ਹੈ। ਉੱਧਰ ਫਲੋਰੀਡਾ ਅਮੈਰੀਕਾ ਦੇ ਵਿੱਚ ਹਾਦਸੇ ਦੌਰਾਨ ਮਰਨ ਵਾਲੇ 3 ਲੋਕਾਂ ਦੀ ਗਿਣਤੀ ਤੋਂ ਬਾਅਦ ਪੰਜਾਬੀ ਮੂਲ ਦੇ ਡਰਾਈਵਰ ਹਰਜਿੰਦਰ ਸਿੰਘ ਉੱਤੇ ਗਲਤੀ ਜਾਂ ਗੁਨਾਹ ਦੀ ਪਰਿਭਾਸ਼ਾ ਤੈਅ ਹੋ ਰਹੀ ਹੈ। ਨਾਲ ਨਾਲ ਆਕਲੈਂਡ ਦੇ ਦੱਖਣੀ ਇਲਾਕੇ ਵਿੱਚ ਘਰਾਂ ਦੀਆਂ ਮੋਰਗੇਜ ਸੇਲਸ ਵੱਧ ਰਹੀਆਂ ਨੇ ਅਤੇ ਦੂਜੇ ਪਾਸੇ ਨਿਊਜ਼ੀਲੈਂਡ ਦੇ ਲਗਭਗ 20,000 ਸੈਕੰਡਰੀ ਸਕੂਲ ਅਧਿਆਪਕ ਅਤੇ ਹਸਪਤਾਲ ਦੇ ਵਿੱਚ ਕੰਮ ਕਰਨ ਵਾਲਾ ਸਟਾਫ ਸਰਕਾਰ ਤੋਂ ਕਾਫੀ ਨਾਰਾਜ਼ ਹੈ ਅਤੇ ਕੁਝ ਗੱਲਾਂ ਸ਼ਾਇਰੀ ਦੇ ਰੰਗਾਂ ਦੀਆਂ ਵੀ। ਨਿਊਜ਼ੀਲੈਂਡ ਵਿੱਚ ਵਾਰੰਟ ਆਫ ਫਿਟਨੈਸ ਅਤੇ ਡਰਾਈਵਿੰਗ ਲਾਇਸੈਂਸ ਹੁਣ ਤੁਸੀਂ ਆਪਣੇ ਫੋਨ ਦੇ ਵਿੱਚ ਵੀ ਦਿਖਾ ਸਕਦੇ ਹੋ। ਅਸਲ ਦੇ ਵਿੱਚ ਨਿਊਜ਼ੀਲੈਂਡ ਸਰਕਾਰ ਨੇ ਸੰਸਦ ਵਿੱਚ ਨਵਾਂ ਬਿੱਲ ਪੇਸ਼ ਕੀਤਾ ਜਿਸ ਨਾਲ ਪ੍ਰੋਵੀਜ਼ਨ ਹੋ ਜਾਏਗੀ। ਵਾਰੰਟ ਆਫ ਫਿਟਨੈਸ ਦੇ ਨਾਲ ਨਾਲ ਸਰਟੀਫਿਕੇਟ ਆਫ ਫਿਟਨੈਸ ਯਾਨੀ ਕਿ CUF ਵੀ ਹੁਣ ਸਿੱਧੇ ਮੋਟਰਿਸਟਾਂ ਦੇ ਮੋਬਾਈਲ ਫੋਨਾਂ ਦੇ ਵਿੱਚ ਉਪਲਬਧ ਹੋਣਗੇ। ਮੌਜੂਦਾ ਕਾਨੂੰਨ ਅਨੁਸਾਰ ਡਰਾਈਵਰਸ ਨੂੰ ਗੱਡੀ ਚਲਾਉਂਦੇ ਸਮੇਂ ਆਪਣਾ ਭੌਤਿਕ ਲਾਇਸੈਂਸ ਨਾਲ ਰੱਖਣਾ ਲਾਜ਼ਮੀ ਹੈ। ਨਵੇਂ ਨਿਯਮਾਂ ਵਿੱਚ ਵਾਲਟ ਜਾਂ ਫੋਨ ਦੇ ਵਿੱਚ ਤੁਸੀਂ ਦਿਖਾ ਸਕਦੇ ਹੋ। ਖਾਸ ਤੌਰ 'ਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਬੜੇ ਲੰਬੇ ਸਮੇਂ ਤੋਂ ਇਸ ਦੀ ਪੈਰਵਾਈ ਕਰਦੇ ਰਹੇ ਨੇ। ਅਤੇ ਚਰਚਾ ਕਰੀਏ ਨਿਊਜ਼ੀਲੈਂਡ ਦੀ ਸਭ ਤੋਂ ਵੱਧ ਚਰਚਾ ਦੇ ਵਿੱਚ ਰਹਿਣ ਵਾਲੀ ਕੰਪਨੀ ਫੋਨਟੇਰਾ ਦੀ, ਜਿਸ ਨੇ ਕਿ ਹੁਣ ਆਪਣੀ ਕੰਜ਼ਿਊਮਰ ਡਿਵੀਜ਼ਨ ਨੂੰ ਫਰਾਂਸ ਦੀ ਮਸ਼ਹੂਰ ਡੇਅਰੀ ਜੁਆਇੰਟਸ ਲੈਕਟੇਲਸ ਨੂੰ $3.8 billion ਵਿੱਚ ਵੇਚਣ ਉੱਤੇ ਸਹਿਮਤੀ ਜਿਤਾ ਦਿੱਤੀ ਹੈ। ਇਸ ਸੌਦੇ ਵਿੱਚ ਐਂਕਰ, ਮੇਨਲੈਂਡ, ਕਾਪੀਟੀ ਅਤੇ ਪਰਫੈਕਟ ਇਟਾਲੀਆਨੋ ਵਰਗੇ ਮਸ਼ਹੂਰ ਬ੍ਰਾਂਡ ਸ਼ਾਮਲ ਨੇ। ਫੋਨਟੇਰਾ ਮੁੱਖ ਤੌਰ 'ਤੇ ਹੁਣ ਇਨਗਰੀਡੀਐਂਟਸ ਅਤੇ ਡੇਅਰੀ ਸਪਲਾਈ 'ਤੇ ਧਿਆਨ ਦੇਵੇਗੀ, ਨਾ ਕਿ ਡਾਇਰੈਕਟ ਕੰਜ਼ਿਊਮਰ ਮਾਰਕੀਟ ਉੱਤੇ। ਫੋਨਟੇਰਾ ਨੇ ਇਹ ਗੱਲ ਮੰਨੀ ਹੈ ਕਿ ਇਹ ਫੈਸਲਾ ਕੋਆਪਰੇਟਿਵ ਦੇ ਕਰਜ਼ੇ ਘਟਾਉਣ ਅਤੇ ਮੁੱਖ ਕਾਰੋਬਾਰ ਨੂੰ ਗਲੋਬਲ ਪੱਧਰ ਉੱਤੇ ਵਾਧੇ ਵਾਸਤੇ ਸ਼ਾਨਦਾਰ ਕਦਮ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਅਤੇ ਉੱਧਰ ਬੀਤੇ ਦਿਨੀ ਅਮਰੀਕਾ ਦੇ ਪ੍ਰਮੁੱਖ ਸ਼ਹਿਰ ਫਲੋਰੀਡਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨਾਂ ਦੇ ਇੱਕ ਟਰੱਕ ਡਰਾਈਵਰ ਨੇ ਜਦੋਂ ਯੂ ਟਰਨ ਮਾਰੀ ਅਤੇ ਪਿੱਛੋਂ ਆ ਰਹੀ ਇੱਕ ਗੱਡੀ ਦੇ ਵਿੱਚ ਸਵਾਰ 3 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਪੰਜਾਬੀ ਡਾਇਸਪੋਰਾ ਦੇ ਲੋਕ ਜਿੱਥੇ ਕਿਤੇ ਵੀ ਵਸਦੇ ਨੇ ਉਹਨਾਂ ਦੇ ਅੰਦਰ ਇਸ ਗੱਲ ਦੀ ਲੈ ਕੇ ਚਰਚਾ ਬਹੁਤ ਕਿ ਉਸ ਦੀ ਇਸ ਗਲਤੀ ਨੂੰ ਗੁਨਾਹ ਮੰਨਿਆ ਜਾਵੇ ਜਾਂ ਨਾ। ਹਾਲਾਤ ਇਹ ਨੇ ਕਿ ਬਹੁਤ ਸਾਰੀਆਂ ਪਟੀਸ਼ਨਸ ਦਾ ਚਰਚਾ ਵੀ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੈ, ਜਿਸ ਦੇ ਨਾਲ ਹਰਜਿੰਦਰ ਸਿੰਘ ਦੀ ਕਾਨੂੰਨੀ ਪੈਰਵਾਈ ਉੱਤੇ ਕਿੰਨਾ ਕੁ ਅਸਰ ਪਵੇਗਾ ਇਸ ਬਾਰੇ ਹਾਲੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਇੱਧਰ ਜੇ ਗੱਲ ਕਰੀਏ 1890 ਤੋਂ ਲੈ ਕੇ ਭਾਰਤੀ ਮੂਲ ਦੇ ਲੋਕ ਨਿਊਜ਼ੀਲੈਂਡ ਵਿੱਚ ਇੱਕ ਪ੍ਰਵਾਸੀ ਦੇ ਤੌਰ 'ਤੇ ਵੱਸ ਗਏ ਸਨ, ਪਰ ਹਾਲਾਤ ਇਹ ਨੇ ਕਿ ਨਿਊਜ਼ੀਲੈਂਡ ਦੇ ਸਕੂਲਾਂ ਵਿੱਚ ਭਾਰਤੀ ਭਾਸ਼ਾਵਾਂ ਨੂੰ ਵਧੇਰੇ ਮਾਨਤਾ ਹਾਲ ਦੀ ਘੜੀ ਨਹੀਂ ਦਿੱਤੀ ਜਾ ਰਹੀ। ਭਾਰਤੀਆਂ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ ਦੇ ਬਾਵਜੂਦ ਹਿੰਦੀ, ਪੰਜਾਬੀ ਅਤੇ ਗੁਜਰਾਤੀ ਵਰਗੀਆਂ ਸਥਾਨਕ ਭਾਸ਼ਾਵਾਂ ਸਰਕਾਰੀ ਸਿੱਖਿਆ ਪ੍ਰਣਾਲੀ ਵਿੱਚ ਘੱਟ ਪੜ੍ਹਾਈਆਂ ਜਾਂਦੀਆਂ ਨੇ। 2023 ਦੇ ਵਰ੍ਹੇ ਦੀ ਜਨਗਣਨਾ ਦੇ ਮੁਤਾਬਕ ਨਿਊਜ਼ੀਲੈਂਡ ਵਿੱਚ 2,92,092 ਲੋਕਾਂ ਨੇ ਭਾਰਤੀ ਮੂਲ ਦੇ ਹੋਣ ਦਾ ਦਾਅਵਾ ਕੀਤਾ, ਜੋ ਕਿ ਸੰਨ 2018 ਦੇ ਨਾਲੋਂ 22% ਵੱਧ ਗਿਣਿਆ ਗਿਆ ਸੀ। ਸਟੈਟਸ ਨਿਊਜ਼ੀਲੈਂਡ ਦੇ ਮੁਤਾਬਕ ਹਿੰਦੀ ਹੁਣ ਦੇਸ਼ ਦੀ 4th ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਜਦੋਂ ਕਿ ਪੰਜਾਬੀ 9ਵੇਂ ਸਥਾਨ ਦੇ ਉੱਤੇ ਹੈ। ਇਸ ਵਿੱਚ 2018 ਤੋਂ ਲੈ ਕੇ 2023 ਦੇ ਦਰਮਿਆਨ 45.1% ਦੀ ਸਭ ਤੋਂ ਤੇਜ਼ ਵਾਧੇ ਦੀ ਦਰ ਦਰਜ ਕੀਤੀ ਗਈ। ਬਹੁਤ ਸਾਰੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਭਾਰਤੀ ਭਾਈਚਾਰੇ ਦੇ ਲੋਕ ਆਪਣੀ ਵਿਰਾਸਤੀ ਭਾਸ਼ਾ ਨੂੰ ਸਾਂਭਣਾ ਅਤੇ ਸਿੱਖਣਾ ਚਾਹੁੰਦੇ ਨੇ, ਪਰ ਸਰਕਾਰੀ ਸਕੂਲਾਂ ਵਿੱਚ ਸਰਕਾਰ ਦੁਆਰਾ ਇਸ ਤਰ੍ਹਾਂ ਦੀ ਕੋਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ। ਇਹ ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਇਲਾਕੇ ਵਿੱਚ ਘਰਾਂ ਦੀ ਮੋਰਗੇਜ ਸੇਲ ਵੱਧ ਰਹੀ ਹੈ। ਆਕਲੈਂਡ ਦੇ ਫਲੈਟ ਪੁਸ਼ ਦੇ ਇੱਕ ਮਾਨਕ ਮਕਾਨ ਨੇ ਘਰ ਨੂੰ 1.54 million ਦੇ ਵਿੱਚ ਵੇਚਣ ਲਈ ਮਜਬੂਰੀ ਜ਼ਾਹਰ ਕੀਤੀ। ਉਸਦੇ ਕੋਲ ਸਿਰਫ 2 ਹਫ਼ਤੇ ਨੇ, ਨਹੀਂ ਤਾਂ ਬੈਂਕ ਇਸ ਘਰ ਨੂੰ ਵੇਚ ਦੇਵੇਗਾ। ਦੱਖਣੀ ਆਕਲੈਂਡ ਦੇ ਸੈਂਕੜੇ ਹੀ ਮਕਾਨ ਮਾਲਕ ਇਸ ਤਰ੍ਹਾਂ ਦੇ ਆਰਥਿਕ ਦਬਾਅ ਦੇ ਹੇਠਾਂ ਹਨ। ਕਈ ਲੋਕ ਘਾਟੇ 'ਤੇ ਘਰ ਵੇਚ ਰਹੇ ਨੇ ਅਤੇ ਗੁਆਂਢੀ ਮੁਲਕ ਆਸਟ੍ਰੇਲੀਆ ਨੂੰ ਕੁਝ ਕਰਜ਼ਾ ਛੱਡ ਕੇ ਜਾਣ ਦੀ ਕੋਸ਼ਿਸ਼ ਦੇ ਵਿੱਚ ਨੇ। ਰੀਅਲ ਅਸਟੇਟ ਏਜੰਟਸ ਅਤੇ ਮੋਰਗੇਜ ਬ੍ਰੋਕਰਾਂ ਦਾ ਮੰਨਣਾ ਹੈ ਕਿ ਨੌਕਰੀਆਂ ਦੇ ਨੁਕਸਾਨ ਭੁਗਤਾਨ ਕਰਨ ਦੀ ਮੁਸ਼ਕਲ ਅਤੇ ਕੋਵਿਡ ਤੋਂ ਬਾਅਦ ਹਾਲੇ ਤੱਕ ਵੀ ਜੋ ਪ੍ਰਭਾਵ ਨਜ਼ਰ ਆ ਰਹੇ ਨੇ, ਜਿਸ ਦੇ ਮੁਤਾਬਕ ਹਾਲਾਤ ਕਾਫੀ ਸਖ਼ਤ ਬਣੇ ਹੋਏ ਨੇ। ਇੱਧਰ ਨਿਊਜ਼ੀਲੈਂਡ ਦੀ ਸਰਕਾਰ ਤੋਂ ਅਧਿਆਪਕ ਅਤੇ ਹਸਪਤਾਲ ਦੇ ਸਟਾਫ ਨੇ ਪਾਸਾ ਵੱਟ ਲਿਆ। ਹਾਲਾਤ ਇਹ ਨੇ ਕਿ ਵਾਰ ਵਾਰ ਹੁੰਦੀ ਸੌਦੇਬਾਜ਼ੀ ਤੋਂ ਬਾਅਦ ਇਸ ਨੂੰ ਯੂਨੀਅਨਜ਼ ਸ਼ਰਮਨਾਕ ਮੰਨਦੀਆਂ ਨੇ। ਨਿਊਜ਼ੀਲੈਂਡ ਦੇ ਲਗਭਗ 20,000 ਸੈਕੰਡਰੀ ਸਕੂਲ ਅਧਿਆਪਕ ਬੀਤੇ ਦਿਨੀ ਹੜਤਾਲ 'ਤੇ ਸਨ। ਇਹ ਕਦਮ ਸਰਕਾਰ ਵੱਲੋਂ ਦਿੱਤੇ ਗਏ ਕੇਵਲ 1% ਤਨਖਾਹ ਦੇ ਵਾਧੇ ਦੀ ਪੇਸ਼ਕਸ਼ ਦੇ ਖਿਲਾਫ ਲਿਆ ਗਿਆ, ਜਿਸ ਨੂੰ ਪੋਸਟ ਪ੍ਰਾਇਮਰੀ ਟੀਚਰਸ ਐਸੋਸੀਏਸ਼ਨ ਨੇ ਸ਼ਰਮਨਾਕ ਆਖਿਆ ਸੀ। ਇੰਨਾ ਹੀ ਨਹੀਂ, ਔਕਲੈਂਡ ਦੇ ਵੱਖ ਵੱਖ ਸਕੂਲਾਂ ਦੇ ਬਾਹਰ ਅਧਿਆਪਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਵਧਦੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਸਖ਼ਤ ਕਦਮ ਚੁੱਕਣ ਦੀ ਗੱਲ ਆਖੀ। ਨਿਊਜ਼ੀਲੈਂਡ ਦੀ ਆਰਥਿਕ ਅਵਸਥਾ ਨੂੰ ਪੈਰਾਂ ਸਿਰ ਲਿਆਉਣ ਦੇ ਲਈ ਇੱਥੋਂ ਦੀ ਵਿੱਤ ਮੰਤਰੀ ਨਿਕੋਲਾ ਵਿਲਿਸ ਦੇ ਉੱਤੇ ਕਾਫ਼ੀ ਦਬਾਓ ਮਹਿਸੂਸ ਕੀਤਾ ਜਾ ਰਿਹਾ ਹੈ। ਸਰਕਾਰ ਨੇ ਉਹਨਾਂ ਦੁਆਰਾ ਇੱਕ ਬਿਆਨ ਦੇ ਵਿੱਚ ਇਸ ਗੱਲ ਨੂੰ ਪ੍ਰਤੱਖ ਤੌਰ 'ਤੇ ਸਾਬਤ ਕੀਤਾ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਦੇਸ਼ ਵਿੱਚ ਜਾਇਦਾਦ ਖਰੀਦਣ ਉੱਤੇ ਸਰਕਾਰ ਦਾ ਅੰਤਮ ਫੈਸਲਾ ਬਹੁਤ ਜਲਦੀ ਆ ਸਕਦਾ ਹੈ। ਵਿੱਤ ਮੰਤਰੀ ਨਿਕੋਲਾ ਵਿਲਿਸ ਨੇ ਇਸ਼ਾਰਾ ਦਿੱਤਾ ਕਿ ਇਹ ਫੈਸਲਾ ਹਾਊਸਿੰਗ ਮਾਰਕੀਟ ਦੀ ਸਥਿਤੀ, ਆਰਥਿਕ ਪ੍ਰਭਾਵ ਅਤੇ ਸਥਾਨਕ ਖਰੀਦਦਾਰਾਂ ਦੀ ਪਹੁੰਚ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇਗਾ। ਵੱਡੇ ਤੌਰ ਉੱਤੇ ਹਾਲੇ ਵੀ ਨਿਊਜ਼ੀਲੈਂਡ ਵਿੱਚ ਮਕਾਨਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਜਦੋਂ ਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਖੁੱਲ੍ਹ ਦਿੱਤੀ ਜਾਵੇਗੀ, ਇਹ ਆਉਣ ਵਾਲੇ ਭਵਿੱਖ ਦੀ ਬੁੱਕਲ ਵਿੱਚ ਲੁਕਿਆ ਹੋਇਆ ਹੈ। ਨਿਊਜ਼ੀਲੈਂਡ ਦੇ ਕਾਨੂੰਨ ਮੰਤਰੀ ਪੌਲ ਗੋਲਡ ਸਮਿਥ ਹੋਰਾਂ ਨੇ ਲੋਕਤੰਤਰ ਦੇ ਪ੍ਰਮੁੱਖ ਅੰਗ ਯਾਨੀ ਕਿ ਪ੍ਰਦਰਸ਼ਨ ਕਰਨ ਦੇ ਅਧਿਕਾਰ ਉੱਤੇ ਕੁਝ ਪਾਬੰਦੀਆਂ ਲਾਉਣ ਦੀ ਗੱਲ ਆਖੀ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਨੇ $2,000 ਤੱਕ ਜੁਰਮਾਨਾ ਕਰਨ ਦੀ ਗੱਲ ਆਖੀ ਹੈ ਕਿ ਜੇਕਰ ਬਿੱਲ ਆਫ ਰਾਈਟਸ ਐਕਟ ਅਧੀਨ ਦਿਨ ਪ੍ਰਦਰਸ਼ਨ ਦਾ ਹੱਕ ਜ਼ਰੂਰ ਬਣਿਆ ਰਹੇਗਾ, ਪਰ ਉਹਨਾਂ ਮੁਤਾਬਕ ਸਾਰੇ ਅਧਿਕਾਰ ਵਾਜਬ ਪਾਬੰਦੀਆਂ ਦੇ ਅਧੀਨ ਹੁੰਦੇ ਨੇ। ਇਹ ਉਹ ਦਿਨ ਨੇ ਜਦੋਂ ਬ੍ਰਾਇਨ ਤਮਾਕੀ ਨੇ ਆਪਣੇ ਇੱਕ ਪ੍ਰਦਰਸ਼ਨ ਦੇ ਦੌਰਾਨ ਨਿਊਜ਼ੀਲੈਂਡ 'ਚ ਵੱਸਦੇ ਪ੍ਰਵਾਸੀਆਂ ਦੇ ਧਾਰਮਿਕ ਚਿੰਨ੍ਹਾਂ ਦੀ ਬੁਰੀ ਤਰ੍ਹਾਂ ਬੇਅਦਬੀ ਕੀਤੀ ਸੀ। ਆਖਿਰ ਵਿੱਚ ਸਵਰਗਵਾਸੀ ਡਾਕਟਰ ਸੁਰਜੀਤ ਪਾਤਰ ਦੇ ਇਸ ਖਿਆਲ ਦੇ ਨਾਲ ਆਗਿਆ ਚਾਹਾਂਗਾ, ਅਸਾਂ ਵੀ ਅੰਤ ਕਰਕੇ ਖਾਦ ਹੋਣਾ, ਕਦੀ ਸਾਂ ਫੁੱਲ, ਇਹ ਕਿਸ ਨੂੰ ਯਾਦ ਹੋਣਾ, ਉਦੋਂ ਸਮਝਣਗੇ ਲੋਕੀ ਦਿਲ ਦੀ ਅੱਗ ਨੂੰ ਸਿਵੇ ਵਿੱਚ ਜਦ ਇਸ ਦਾ ਅਨੁਵਾਦ ਹੋਣਾ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾਟੋਇਟ ਇੱਥੇ ਹੀ ਚਾਹੇਗਾ ਇਜਾਜ਼ਤ, ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।